ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਾਮੀਨ, ਅੱਜ ਅਸੀਂ ਸਬਕ ਨੰਬਰ 58 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਹਜ਼ਰਤ ਜ਼ਿਕਰੀਆ ਨਬੀ। ਦੋ ਸਬਕਾਂ ਪਹਿਲੇ ਅਸੀਂ ਸਿੱਖਿਆ ਸੀ ਕਿ ਖੁਦਾ ਦੇ ਨਬੀ ਯਰਮੀਆ ਨੇ ਆਪਣੇ ਸਾਥੀ ਯਹੂਦੀਆਂ ਨੂੰ ਖਬਰਦਾਰ ਕੀਤਾ ਸੀ ਕਿ ਜੇ ਉਹਨਾਂ ਨੇ ਆਪਣੇ ਗੁਨਾਹਾਂ ਤੋਂ ਤੌਬਾ ਨਾ ਕੀਤੀ ਅਤੇ ਖੁਦਾ ਦੇ ਕਲਾਮ ਨੂੰ ਕਬੂਲ ਨਾ ਕੀਤਾ ਤਾਂ ਖੁਦਾ ਬਾਬਲ ਦੀਆਂ ਫੌਜਾਂ ਨੂੰ ਇਸਰਾਇਲ 'ਤੇ ਚੜ੍ਹਾ ਲਿਆਏਗਾ, ਜੋ ਸ਼ਹਿਰ ਯਰੂਸ਼ਲਮ ਦੀ ਇੱਟ ਨਾਲ ਇੱਟ ਵਜਾ ਦੇਣਗੇ ਅਤੇ ਸਾਰੇ ਮੁਲਕ ਵਿੱਚ ਤਬਾਹੀ ਅਤੇ ਬਰਬਾਦੀ ਮਚਾ ਦੇਣਗੇ। ਅਤੇ ਜ਼ਿਆਦਾਤਰ ਯਹੂਦੀਆਂ ਨੇ ਇਸ ਭੈੜੀ ਖਬਰ ਦੀ ਇਤਲਾਹ ਪਾ ਕੇ ਕੋਈ ਰੱਦੇਅਮਲ ਜ਼ਾਹਿਰ ਨਾ ਕੀਤਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਬਾਬਲ ਦੀ ਫੌਜ ਮਸ਼ਰਕ ਦੇ ਵੱਲੋਂ ਆਈ ਅਤੇ ਯਰੂਸ਼ਲਮ ਦੀ ਇੱਟ ਨਾਲ ਇੱਟ ਵਜਾਈ, ਹੈਕਲੇ ਸੁਲੇਮਾਨੀ ਨੂੰ ਤੋੜ ਫੋੜ ਦਿੱਤਾ ਅਤੇ ਯਹੂਦੀਆਂ ਨੂੰ ਅਸੀਰ ਕਰਕੇ ਬਾਬਲ ਲੈ ਗਏ, ਜਿਵੇਂ ਕਿ ਹਜ਼ਰਤ ਯਰਮੀਆ ਨਬੀ ਨੇ ਨਬੂਵਤ ਕੀਤੀ ਸੀ। ਕਿਉਂਕਿ ਯਹੂਦੀਆਂ ਨੇ ਖੁਦਾ ਦੇ ਨਬੀ ਯਰਮੀਆ ਦੀ ਮਾਰਫਤ ਨਾਜ਼ਲ ਹੋਣ ਵਾਲੇ ਕਲਾਮ ਨੂੰ ਨਾ ਮੰਨਿਆ, ਇਸ ਲਈ ਉਹ ਤਿੱਤਰ ਬਿੱਤਰ ਹੋ ਗਏ। ਲੇਕਿਨ ਕੀ ਉਹਨਾਂ ਦੀ ਬੇਯਕੀਨੀ ਖੁਦਾ ਦੀ ਵਫ਼ਾਦਾਰੀ 'ਤੇ ਗਾਲਬ ਆਣ ਪਾਈ? ਨਹੀਂ, ਯਰਮੀਆ ਹੀ ਨੇ ਯਹੂਦੀ ਅਸੀਰਾਂ ਨੂੰ, ਜੋ ਆਪਣੇ ਗੁਨਾਹਾਂ ਦੇ ਬਾਇਸ ਬਾਬਲ ਦੀ ਅਸੀਰੀ ਵਿੱਚ ਗਏ ਸਨ, ਆਖਿਆ, ਉਹ ਜ਼ਰਾ ਸੁਣੋ, ਯਰਮੀਆ ਬਾਬ 29 ਦੇ ਮੁਤਾਬਿਕ, ਰਬੂਲ ਫਾਜ ਇਸਰਾਇਲ ਦਾ ਖੁਦਾ ਇਹਨਾਂ ਸਾਰੇ ਅਸੀਰਾਂ ਨੂੰ, ਜਿਹਨੂੰ ਮੈਂ ਯਰੂਸ਼ਲਮ ਤੋਂ ਅਸੀਰ ਕਰਵਾ ਕੇ ਬਾਬਲ ਭੇਜਿਆ ਏ, ਇੰਝ ਫਰਮਾਉਂਦਾ ਏ ਕਿ ਜਦੋਂ ਬਾਬਲ ਵਿੱਚ 70 ਸਾਲ ਗੁਜ਼ਰ ਚੁੱਕਣਗੇ ਤਾਂ ਮੈਂ ਤੁਹਾਨੂੰ ਯਾਦ ਫਰਮਾਵਾਂਗਾ ਅਤੇ ਤੁਹਾਨੂੰ ਇਸ ਮਕਾਨ ਵਿੱਚ ਵਾਪਸ ਲਿਆਉਣ ਵਾਸਤੇ ਆਪਣੇ ਨੇਕ ਕੌਲ ਨੂੰ ਪੂਰਾ ਕਰਾਂਗਾ, ਕਿਉਂਕਿ ਮੈਂ ਤੁਹਾਡੇ ਹੱਕ ਵਿੱਚ ਆਪਣੇ ਖਿਆਲਾਤ ਨੂੰ ਜਾਣਨਾ ਵਾਂ। ਖੁਦਾਵੰਦ ਫਰਮਾਉਂਦਾ ਏ, ਯਾਨੀ ਸਲਾਮਤੀ ਦੇ ਖਿਆਲਾਤ ਬੁਰਾਈ ਦੇ ਨਹੀਂ, ਤਾਂ ਕਿ ਮੈਂ ਤੁਹਾਨੂੰ ਨੇਕ ਅੰਜਾਮ ਦੀ ਉਮੀਦ ਬਖਸ਼ਾਂ। ਯਰਮੀਆ ਨਬੀ ਨੇ ਯਹੂਦੀ ਅਸੀਰਾਂ ਵਿੱਚੋਂ ਮੁਨਾਦੀ ਕਰਕੇ ਆਖਿਆ, ਤੁਸੀਂ ਤਾਂ ਖੁਦਾ ਨੂੰ ਭੁਲਾ ਦਿੱਤਾ, ਲੇਕਿਨ ਖੁਦਾ ਤੁਹਾਨੂੰ ਨਹੀਂ ਭੁੱਲਿਆ। 70 ਸਾਲ ਦੀ ਅਸੀਰੀ ਤੋਂ ਬਾਅਦ ਖੁਦਾ ਨੇ ਫੈਸਲਾ ਕੀਤਾ ਕਿ ਉਹਨਾਂ ਨੂੰ ਉਹਨਾਂ ਦੇ ਬਾਪ ਦਾਦਾ ਦੇ ਇਲਾਕੇ ਵਿੱਚ ਵਾਪਸ ਲਿਆਏ। ਬਾਬਲ ਦੇ ਅਸੀਰਾਂ ਨੂੰ ਖੁਦਾ ਨੇ ਯਰਮੀਆ ਨਬੀ ਦੀ ਮਾਰਫਤ ਹੀ ਗੱਲਾਂ ਕੀਤੀਆਂ। ਸੱਚ ਕਿ ਖੁਦਾ ਵਫ਼ਾਦਾਰ ਅਤੇ ਵਾਅਦਾ ਵਫਾਏ, ਖੁਦਾ ਭੁੱਲਿਆ ਨਹੀਂ ਸੀ, ਬਲਕਿ ਉਹਨੂੰ ਆਪਣਾ ਕੀਤਾ ਹੋਇਆ ਵਾਅਦਾ ਯਾਦ ਸੀ, ਜੋ ਨੇ ਇਬਰਾਹਿਮ, ਇਜ਼ਹਾਕ ਅਤੇ ਯਾਕੂਬ ਦੇ ਨਾਲ ਕੀਤਾ ਸੀ ਕਿ ਤੁਹਾਡੀ ਅਤੇ ਤੁਹਾਡੀ ਨਸਲ ਦੇ ਵਸੀਲੇ ਦੇ ਨਾਲ ਦੁਨੀਆਂ ਦੀਆਂ ਸਾਰੀਆਂ ਕੌਮਾਂ ਬਰਕਤ ਪਾਵਣਗੀਆਂ। ਖੁਦਾ ਆਪਣੇ ਇਸ ਵਾਅਦੇ ਨੂੰ ਵੀ ਨਾ ਭੁੱਲਿਆ ਕਿ ਉਹ ਆਪਣਾ ਕਲਾਮ ਇਸਰਾਇਲੀਆਂ ਦੇ ਸਪੁਰਦ ਕਰੇਗਾ ਅਤੇ ਇਸ ਕਲਾਮ ਨੂੰ ਤਮਾਮ ਬਨੀ ਆਦਮ ਤੱਕ ਪਹੁੰਚਾਵਣਗੇ। ਆਪਣੇ ਮੁਤਾਲੇ ਦੇ ਦੌਰਾਨ ਅਸੀਂ ਇਹ ਵੀ ਸਿੱਖਿਆ ਕਿ ਖੁਦਾ ਨੇ ਯਹੂਦੀਆਂ ਵਿੱਚੋਂ ਨਬੀ ਚੁਣੇ, ਉਹਨਾਂ ਦੇ ਦਿਲਾਂ ਵਿੱਚ ਆਪਣਾ ਕਲਾਮ ਪਾਇਆ, ਉਹਨਾਂ ਨੇ ਲੋਕਾਂ ਵਿੱਚ ਉਸ ਕਲਾਮ ਦੀ ਮੁਨਾਦੀ ਕੀਤੀ ਅਤੇ ਆਉਣ ਵਾਲੀਆਂ ਨਸਲਾਂ ਦੀ ਰਹਿਨਮਈ ਵਾਸਤੇ ਉਹਨੇ ਨਬੀਆਂ ਕੋਲੋਂ ਲਿਖਵਾਇਆ। ਸਾਨੂੰ ਇਹ ਵੀ ਮਾਲੂਮ ਹੈ ਕਿ ਖੁਦਾ ਪਾਕ ਨੇ ਹਜ਼ਰਤ ਮੂਸਾ ਦੇ ਦਿਲੋ ਦਿਮਾਗ ਵਿੱਚ ਤੁਰੈਤ ਸ਼ਰੀਫ ਪਾਈ ਅਤੇ ਹਜ਼ਰਤ ਦਾਊਦ ਨਬੀ ਦੇ ਦਿਲ ਵਿੱਚ ਜ਼ਬੂਰ ਪਾਏ। ਇਸੇ ਤਰ੍ਹਾਂ ਅਸੀਂ ਵੇਖਿਆ ਕਿ ਖੁਦਾ ਨੇ ਦੂਜੇ ਯਹੂਦੀਆਂ, ਮਸਲਨ ਯਸ਼ਵਾ, ਸੈਮੁਅਲ, ਸੁਲੇਮਾਨ, ਯਿਸਾਇਆ, ਯਰਮੀਆ ਅਤੇ ਦਾਨੀਅਲ ਦੀ ਮਾਰਫਤ ਆਪਣਾ ਪਾਕ ਕਲਾਮ ਲਿਖਵਾਇਆ। ਅਸੀਂ ਇਹ ਵੀ ਵੇਖਿਆ ਕਿ ਨਬੀਆਂ ਨੇ ਸਾਰੇ ਸਹੀਫਿਆਂ ਵਿੱਚ ਇਹ ਮੁਨਾਦੀ ਕੀਤੀ ਗਈ ਕਿ ਖੁਦਾ ਨੇ ਇੱਕ ਖੂਬਸੂਰਤ ਮਨਸੂਬਾ ਬਣਾਇਆ ਏ ਕਿ ਉਹ ਇਸਰਾਈਲੀ ਉਮਤ ਦੇ ਵਸੀਲੇ ਦੇ ਨਾਲ ਦੁਨੀਆਂ ਦੇ ਨਜਾਤ ਦਹਿੰਦਾ ਨੂੰ ਦੁਨੀਆਂ ਵਿੱਚ ਗੁਨਾਹਾਂ ਵਾਸਤੇ ਦੁਨੀਆਂ ਵਿੱਚ ਭੇਜੇ। ਅੱਜ ਅਸੀਂ ਵੇਖਾਂਗੇ ਕਿ ਖੁਦਾ ਯਹੂਦੀਆਂ ਨੂੰ ਫਿਰ ਯਹੂਦਾ ਦੀ ਸਰਜ਼ਮੀਨ ਵਿੱਚ ਵਾਪਸ ਲਿਆਂਦਾ ਹੈ, ਜਿੱਥੇ ਮਸੀਹ ਮਾਊਦ ਯਾਨੀ ਦੁਨੀਆਂ ਦੇ ਨਜਾਤ ਦਹਿੰਦਾ ਨੇ ਪੈਦਾ ਹੋਣਾ ਸੀ। ਇਸੇ ਤਰ੍ਹਾਂ ਦੁਨੀਆਂ ਦੀ ਨਿਜਾਤ ਦਾ ਮਨਸੂਬਾ ਤਕਮੀਲ ਵੱਲ ਵੱਧਦਾ ਗਿਆ। ਅਸੀਂ ਵੇਖਾਂਗੇ ਕਿ 70 ਸਾਲ ਅਸੀਰੀ ਵਿੱਚ ਕੱਟਣ ਤੋਂ ਬਾਅਦ ਅਤੇ ਯਰਮੀਆ ਨਬੀ ਦੀ ਨਬੂਵਤ ਦੇ ਅਹਿਮ ਮੁਤਾਬਿਕ ਯਹੂਦੀ ਦੁਬਾਰਾ ਯਰੂਸ਼ਲਮ ਵਿੱਚ ਆਏ। ਬਾਈਬਲ ਮੁਕੱਦਸ ਦਾ ਮੁਤਾਲਿਆ ਸ਼ੁਰੂ ਕਰਨ ਤੋਂ ਪਹਿਲੇ ਸਾਨੂੰ ਇਹ ਯਾਦ ਰੱਖਣਾ ਹੋਵੇਗਾ ਕਿ ਹੁਣ ਬਾਬਲ ਦੇ ਇਲਾਕੇ ਨੂੰ ਫਾਰਸ ਆਖਿਆ ਜਾਵਣ ਲੱਗਾ, ਕਿਉਂਕਿ ਫਾਰਸ ਨੇ ਬਾਬਲ ਨੂੰ ਫਤਿਹ ਕਰ ਲਿੱਤਾ ਸੀ। ਅਜ਼ਰਾ ਦੀ ਕਿਤਾਬ ਦੇ ਪਹਿਲੇ ਬਾਅ ਵਿੱਚ ਖੁਦਾ ਦਾ ਕਲਾਮ ਸਾਨੂੰ ਦੱਸਦਾ ਏ ਅਤੇ ਸ਼ਾਹੀ ਫਾਰਸ ਖੋਰਸ ਨੇ ਸਲਤਨਤ ਦੇ ਪਹਿਲੇ ਸਾਲ ਵਿੱਚ, ਇਸ ਲਈ ਕਿ ਖੁਦਾਵੰਦ ਦਾ ਕਲਾਮ ਜਿਹੜਾ ਯਰਮੀਆ ਦੀ ਜ਼ੁਬਾਨੀ ਆਇਆ ਸੀ ਪੂਰਾ ਹੋ, ਖੁਦਾਵੰਦ ਨੇ ਸ਼ਾਹੀ ਫਾਰਸ ਖੋਰਸ ਨੂੰ ਉਭਾਰਿਆ। ਸੋ ਉਹਨੇ ਆਪਣੀ ਸਾਰੀ ਮਮਲਕਤ ਵਿੱਚ ਮੁਨਾਦੀ ਕਰਾਈ ਅਤੇ ਇਸ ਮਜ਼ਮੂਨ ਦਾ ਫਰਮਾਨ ਵੀ ਲਿਖਿਆ ਕਿ ਸ਼ਾਹੀ ਫਾਰਸ ਖੋਰਸ ਇੰਜ ਫਰਮਾਉਂਦਾ ਹੈ ਕਿ ਖੁਦਾਵੰਦ ਅਸਮਾਨ ਦੇ ਖੁਦਾ ਨੇ ਜ਼ਮੀਨ ਦੀਆਂ ਸਭ ਮਮਲਕਤਾਂ ਮੈਨੂੰ ਬਖਸ਼ੀਆਂ ਨੇ ਅਤੇ ਮੈਨੂੰ ਤਾਕੀਦ ਕੀਤੀ ਕਿ ਮੈਂ ਯਰੂਸ਼ਲਮ ਵਿੱਚ ਜੋ ਯਹੂਦਾ ਵਿੱਚ ਏ ਉਹਦੇ ਲਈ ਇੱਕ ਮਸਕਨ ਬਣਾਵਾਂ। ਬਸ ਤੁਹਾਡੇ ਦਰਮਿਆਨ ਜੋ ਕੋਈ ਉਸ ਦੀ ਸਾਰੀ ਕੌਮ ਵਿੱਚੋਂ ਹੋਵੇ ਉਸ ਦਾ ਖੁਦਾ ਉਸ ਦੇ ਨਾਲ ਹੋਵੇ ਅਤੇ ਉਹ ਯਰੂਸ਼ਲਮ ਨੂੰ ਜੋ ਯਹੂਦਾ ਵਿੱਚ ਹੈ ਜਾਏ ਅਤੇ ਖੁਦਾਵੰਦ ਇਸਰਾਇਲ ਦੇ ਖੁਦਾ ਦਾ ਘਰ ਜਿਹੜਾ ਯਰੂਸ਼ਲਮ ਵਿੱਚ ਏ ਬਣਾਏ। ਉਦੋਂ ਯਹੂਦਾ ਅਤੇ ਬਿਨਿਆਮੀਨ ਦੇ ਅਬਾਈ ਖਾਨਦਾਨਾਂ ਦੇ ਸਰਦਾਰ ਅਤੇ ਕਾਹਿਨ ਅਤੇ ਲਾਵੀ ਅਤੇ ਉਹ ਸਭ ਜਿਨ੍ਹਾਂ ਦੇ ਦਿਲ ਖੁਦਾ ਨੇ ਉਭਾਰੇ ਉੱਠੇ ਕਿ ਜਾ ਕੇ ਖੁਦਾ ਦਾ ਘਰ ਜਿਹੜਾ ਯਰੂਸ਼ਲਮ ਵਿੱਚ ਬਣਾਈਏ ਅਤੇ ਇਹਨਾਂ ਸਭਾ ਨੇ ਜੋ ਉਹਨਾਂ ਦੇ ਪੜੋਸ ਵਿੱਚ ਸਨ, ਇਲਾਵਾ ਉਹਨਾਂ ਸਭ ਚੀਜ਼ਾਂ ਦੇ ਜੋ ਖੁਸ਼ੀ ਦੇ ਨਾਲ ਦਿੱਤੀਆਂ ਗਈਆਂ, ਚਾਂਦੀ ਦੇ ਬਰਤਨ ਅਤੇ ਸੋਨੇ ਅਤੇ ਅਸਬਾਬ ਅਤੇ ਮਵੇਸ਼ੀ ਅਤੇ ਕੀਮਤੀ ਅਸ਼ਿਆ ਦੇ ਨਾਲ ਉਹਨਾਂ ਦੀ ਮਦਦ ਕੀਤੀ। ਅਤੇ ਖੁਰਸ ਬਾਦਸ਼ਾਹ ਨੇ ਖੁਦਾ ਦੇ ਕਾਰ ਦੇ ਇਹਨਾਂ ਬਰਤਨਾਂ ਨੂੰ ਕਢਵਾਇਆ ਜਿਨ੍ਹਾਂ ਨੂੰ ਨਬੂਕਤ ਨਸਰ ਯਰੂਸ਼ਲਮ ਵਿੱਚੋਂ ਲੈ ਆਇਆ ਸੀ ਅਤੇ ਆਪਣੇ ਦੇਵਤਾਵਾਂ ਦੇ ਮੰਦਰਾਂ ਵਿੱਚ ਰੱਖ ਦਿੱਤਾ ਸੀ। ਕਿ ਖੁਦਾ ਨੇ ਬਹੁਤ ਪਹਿਲੇ ਆਪਣੇ ਨਬੀ ਯਰਮੀਆ ਦੀ ਜ਼ੁਬਾਨ ਤੋਂ ਜਿਹੜੀ ਨਬੂਵਤ ਕੀਤੀ ਸੀ ਉਹਨੂੰ ਪੂਰਾ ਕੀਤਾ? ਯਕੀਨਨ ਉਹਨੇ ਪੂਰਾ ਕੀਤਾ। ਅਸੀਂ ਪਹਿਲੇ ਵੇਖ ਚੁੱਕੇ ਹਾਂ ਕਿ ਖੁਦਾ ਨੇ ਬਾਬਲ ਦੇ ਬਾਦਸ਼ਾਹ ਦੇ ਹੱਥੋਂ ਯਰਮੀਆ ਨਬੀ ਦੀ ਨਬੂਵਤ ਦੇ ਅਹਿਮ ਮੁਤਾਬਿਕ ਯਰੂਸ਼ਲਮ ਸ਼ਹਿਰ ਨੂੰ ਤਬਾਹ ਕਰਾਇਆ ਅਤੇ ਹੈਕਲੇ ਸੁਲੇਮਾਨੀ ਨੂੰ ਮਸਮਾਰ ਕਰਾਇਆ। ਅਤੇ ਹੁਣ ਅਸੀਂ ਵੇਖਦੇ ਹਾਂ ਕਿ ਫਾਰਸ ਦੇ ਬਾਦਸ਼ਾਹ ਖੋਰਸ ਨੇ ਹੁਕਮ ਦਿੱਤਾ ਕਿ ਜੋ ਯਹੂਦੀ ਯਰੂਸ਼ਲਮ ਜਾਣਾ ਚਾਹੁੰਦੇ ਨੇ ਉਹ ਚਲੇ ਜਾਣ ਤਾਂ ਕਿ ਉੱਥੇ ਜਾ ਕੇ ਖੁਦਾ ਦੀ ਹੈਕਲ ਨੂੰ ਫਿਰ ਤੋਂ ਬਣਾਉਣ ਅਤੇ ਸ਼ਹਿਰ ਯਰੂਸ਼ਲਮ ਨੂੰ ਦੁਬਾਰਾ ਤਾਮੀਰ ਕਰਨ। ਅਤੇ ਫਿਰ ਯਰਮੀਆ ਨਬੀ ਦੀ ਨਬੂਵਤ ਦੇ ਅਹਿਮ ਮੁਤਾਬਕ ਹੋਇਆ। ਖੁਦਾ ਸੱਚਮੁੱਚ ਬਾਦਸ਼ਾਹਾਂ ਦਾ ਬਾਦਸ਼ਾਹ ਏ। ਉਹ ਜ਼ਮਾਨਿਆਂ ਅਤੇ ਮੌਸਮਾਂ ਨੂੰ ਆਪਣੇ ਹੱਥ ਵਿੱਚ ਰੱਖਦਾ ਏ। ਉਹ ਜੋ ਕੁਝ ਕਹਿੰਦਾ ਏ ਹੋ ਜਾਂਦਾ ਏ। ਸੁਲੇਮਾਨ ਨਬੀ ਨੇ ਇਹਨੂੰ ਇੰਜ ਲਿਖਿਆ ਏ, ਇਮਸਾਲ ਦੀ ਕਿਤਾਬ ਬਾਬ ਨੰਬਰ 21 ਤੇ ਆਇਤ ਨੰਬਰ 1 ਵਿੱਚ ਲਿਖਿਆ ਏ, ਬਾਦਸ਼ਾਹ ਦਾ ਦਿਲ ਖੁਦਾਵੰਦ ਦੇ ਹੱਥ ਵਿੱਚ ਏ, ਉਹ ਉਹਨੂੰ ਪਾਣੀ ਦੇ ਨਾਲਿਆਂ ਦੀ ਮਾਨਦ ਜਿੱਧਰ ਚਾਹੁੰਦਾ ਫੇਰਦਾ ਏ। ਖੁਦਾ ਦਾ ਕਲਾਮ ਅੱਗੇ ਬਿਆਨ ਕਰਦੇ ਕਿ ਯਹੂਦੀਆਂ ਦੀ ਇੱਕ ਜਮਾਤ ਫਾਰਸ ਤੋਂ ਰਵਾਨਾ ਹੋਈ ਅਤੇ ਯਹੂਦਾ ਦੇ ਸ਼ਹਿਰ ਯਰੂਸ਼ਲਮ ਤੱਕ ਸਫ਼ਰ ਕਰਦੇ ਕਰਦੇ ਪਹੁੰਚ ਗਈ। ਜ਼ਰਬਾਬਲ ਨਾਮੀ ਇੱਕ ਯਹੂਦੀ ਇਸ ਜਮਾਤ ਦਾ ਸਰਦਾਰ ਸੀ। ਜਦੋਂ ਉਹ ਯਰੂਸ਼ਲਮ ਪਹੁੰਚੇ ਤਾਂ ਵੇਖ ਕੇ ਉਹਨਾਂ ਨੂੰ ਬੜੀ ਤਕਲੀਫ਼ ਹੋਈ ਕਿ ਸਾਰੇ ਦਾ ਸਾਰਾ ਸ਼ਹਿਰ ਖੰਡਰ ਬਣਿਆ ਹੋਇਆ ਏ ਅਤੇ ਉਹ ਹੈਕਲ ਜਿਹੜੀ ਸੁਲੇਮਾਨ ਬਾਦਸ਼ਾਹ ਨੇ ਤਾਮੀਰ ਕੀਤੀ ਸੀ ਉਹ ਵੀ ਖੰਡਰ ਬਣੀ ਪਈ ਏ, ਕਿਉਂਕਿ ਉੱਥੇ ਪੱਥਰ ਦੇ ਟੁਕੜਿਆਂ ਅਤੇ ਖਾਕ ਦੇ ਢੇਰਾਂ ਤੋਂ ਇਲਾਵਾ ਕੁਝ ਨਜ਼ਰ ਨਾ ਆਉਂਦਾ ਸੀ। ਫਿਰ ਖੁਦਾਵੰਦ ਦਾ ਕਲਾਮ ਬਿਆਨ ਕਰਦੇ ਕਿ ਜਿਸ ਮਕਾਮ 'ਤੇ ਖੁਦਾ ਦੀ ਹੈਕਲ ਖਲੋਤੀ ਸੀ ਉਸੇ ਮਕਾਮ 'ਤੇ ਯਹੂਦੀਆਂ ਨੇ ਸਭ ਤੋਂ ਪਹਿਲੇ ਇੱਕ ਮੀਟਿੰਗ ਕੀਤੀ। ਉੱਥੇ ਹੀ ਉਹਨਾਂ ਨੇ ਦੁਬਾਰਾ ਕੁਰਬਾਨਗਾਹ ਬਣਾਈ ਅਤੇ ਕੁਝ ਜਾਨਵਰਾਂ ਦੀਆਂ ਕੁਰਬਾਨੀਆਂ ਚੜ੍ਹਾਈਆਂ। ਉੱਥੇ ਉਹਨਾਂ ਨੇ ਖੁਦਾ ਦਾ ਸ਼ੁਕਰ ਕੀਤਾ ਅਤੇ ਉਸ ਦੀ ਤਾਰੀਫ ਕੀਤੀ ਕਿ ਉਹਨੇ 70 ਸਾਲਾਂ ਤੱਕ ਉਹਨਾਂ ਨੂੰ ਬਾਬਲ ਵਿੱਚ ਅਤੇ ਫਾਰਸ ਵਿੱਚ ਸਲਾਮਤੀ ਦੇ ਨਾਲ ਸੰਭਾਲੇ ਰੱਖਿਆ ਅਤੇ ਫਿਰ ਸਲਾਮਤੀ ਦੇ ਨਾਲ ਉਹਨਾਂ ਨੂੰ ਆਪਣੇ ਵਤਨ ਵਿੱਚ ਵਾਪਸ ਪਹੁੰਚਾਇਆ। ਖੁਦਾ ਇਸ ਯਹੂਦੀ ਜਮਾਤ ਦੇ ਨਾਲ ਸੀ ਤਾਂ ਕਿ ਉਹ ਉਹਨਾਂ ਦਾ ਸਹਾਰਾ ਅਤੇ ਚਾਰਾ ਬਣੇ ਅਤੇ ਉਹਨਾਂ ਨੂੰ ਕੁਵਤ ਬਖਸ਼ੇ, ਕਿਉਂਕਿ ਬਹੁਤ ਸਾਰੀਆਂ ਆਜ਼ਮਾਇਸ਼ਾਂ ਤੋਂ ਬਾਅਦ ਅਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਉਹ ਖੁਦਾ ਦੇ ਘਰ ਨੂੰ ਫਿਰ ਤਾਮੀਰ ਕਰਨ ਦੇ ਲਾਇਕ ਠਹਿਰੇ। ਯਰੂਸ਼ਲਮ ਸ਼ਹਿਰ ਨੂੰ ਫਿਰ ਬਣਾਉਣਾ, ਵਸਾਉਣਾ ਅਤੇ ਇਸ ਦੇ ਚੌਗਿਰਦ ਹਿਫਾਜ਼ਤੀ ਦੀਵਾਰ ਉਠਾਉਣਾ ਇਹ ਬੜਾ ਮੁਸ਼ਕਿਲ ਕੰਮ ਸੀ। ਸ਼ਾਇਦ ਕੁਝ ਲੋਕ ਸਵਾਲ ਕਰਨ ਕਿ ਯਰੂਸ਼ਲਮ ਵਿੱਚ ਯਹੂਦੀਆਂ ਦੀ ਵਾਪਸੀ ਦੀ ਕਹਾਣੀ ਦਾ ਸਾਡੇ ਨਾਲ ਕੀ ਤਾਲੁਕ ਹੈ? ਦੋਸਤੋ, ਯਹੂਦੀਆਂ ਦੀ ਆਪਣੇ ਵਤਨ ਵਾਪਸੀ ਬੜੀ ਅਹਿਮੀਅਤ ਰੱਖਦੀ ਹੈ, ਕਿਉਂਕਿ ਯਹੂਦਾ ਦਾ ਇਹ ਇਲਾਕਾ ਜਿਹੜਾ ਫਲਸਤੀਨ ਦਾ ਜਨੂਬੀ ਹਿੱਸਾ ਸੀ, ਇਹੋ ਹੀ ਸਰਜ਼ਮੀਨ ਸੀ ਜਿੱਥੇ ਮਸੀਹ ਮਾਊਦ ਦੀ ਪੈਦਾਇਸ਼ ਹੋਣੀ ਕਰਾਰ ਪਾਈ ਸੀ। ਸੋ ਇਹ ਜ਼ਰੂਰੀ ਸੀ ਕਿ ਯਹੂਦੀ ਯਹੂਦਾ ਦੇ ਇਲਾਕੇ ਵਿੱਚ ਵਾਪਸ ਆਉਂਦੇ ਤਾਂ ਕਿ ਦੁਨੀਆਂ ਦਾ ਨਜਾਤ ਦਹਿੰਦਾ ਯਾਨੀ ਸਾਡਾ ਸਭ ਦਾ ਮੁਨੱਜੀ ਉੱਥੇ ਪੈਦਾ ਹੁੰਦਾ। ਜਦੋਂ ਯਹੂਦੀ ਯਰੂਸ਼ਲਮ ਵਿੱਚ ਵਾਪਸ ਆਏ ਤਾਂ ਉਸ ਖੁਦਾ ਪਾਕ ਨੇ ਜ਼ਿਕਰੀਆ ਦੇ ਨਾਂ ਇੱਕ ਨਬੀ ਮੁਹੱਈਆ ਕੀਤਾ। ਇਹ ਜ਼ਿਕਰੀਆ ਨਬੀ ਉਹ ਜ਼ਿਕਰੀਆ ਨਹੀਂ ਹੈ ਜਿਹੜਾ ਹਜ਼ਰਤ ਯੂਹੰਨਾ ਯਾਨੀ ਹਜ਼ਰਤ ਯਹਯਾ ਜਿਹਦਾ ਕੁਰਾਨੀ ਨਾਮ ਹੈ ਉਹਦਾ ਬਾਪ ਸੀ। ਮਿੱਤਰੋ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਜਾਤ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 301 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 301 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 30 43 110 ਯਾਨੀ 0341 30 43 110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com ਯਾਨੀ LISTEN.LIVE77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ। ਖੁਦਾ ਹਾਫਿਜ਼।